ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਦੇ ਨਿਊਜ਼ ਡੈਸਕ ਤੋਂ ਮੈਂ ਹਰਲੀਨ ਕੌਰ ਸੁਹਾਣਾ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦੀਆਂ ਮੁੱਖ ਖਬਰਾਂ ਹਨ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਹਿੰਸਕ ਕੱਟੜਪੰਥੀ ਨੇ ਪੱਛਮੀ ਆਕਲੈਂਡ ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਹਿੱਸਾ ਲਿਆ। ਆਸਟ੍ਰੇਲੀਆ ਨੇ ਇੱਕ ਹੋਰ ਵੈਕਸੀਨ ਦੀ ਅਦਲਾ ਬਦਲੀ ਦਾ ਸੌਦਾ ਆਯੋਜਿਤ ਕੀਤਾ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਨੇ ਚੋਟੀ ਦੇ ਗੋਲਫ ਟੂਰਨਾਮੈਂਟ ਕੋਵਿਡ-19 ਦੇ ਕਾਰਨ 2022 ਤੱਕ ਮੁਲਤਵੀ ਕੀਤੇ। ਤੇ ਆਓ ਹੁਣ ਸੁਣਦੇ ਹਾਂ ਖਬਰਾਂ ਵਿਸਥਾਰ ਨਾਲ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਦਾ ਕਹਿਣਾ ਹੈ ਕਿ ਇੱਕ ਸੁਪਰਮਾਰਕਿਟ ਵਿੱਚ 6 ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰਨ ਵਾਲੇ ਇੱਕ ਵਿਅਕਤੀ ਦੁਆਰਾ ਕੀਤਾ ਗਿਆ ਹਮਲਾ ਆਈਸਿਸ ਤੋਂ ਪ੍ਰੇਰਿਤ ਇੱਕ ਘਰੇਲੂ ਅੱਤਵਾਦ ਦਾ ਕੰਮ ਸੀ। ਸ਼ੁੱਕਰਵਾਰ ਦੁਪਹਿਰ ਨੂੰ ਪੁਲਿਸ ਨੇ ਆਕਲੈਂਡ ਦੇ ਦੱਖਣ ਪੱਛਮੀ ਉਪਨਗਰ ਵਿੱਚ ਨਿਊ ਲਿਨ ਵਿਖੇ ਕਾਊਂਟਡਾਊਨ ਸੁਪਰਮਾਰਕਿਟ ਵਿੱਚ ਉਸ ਵਿਅਕਤੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। 3 ਮਰੀਜ਼ ਆਕਲੈਂਡ ਸਿਟੀ ਹਸਪੀਟਲ ਵਿੱਚ ਗੰਭੀਰ ਹਾਲਤ ਵਿੱਚ ਹਨ। ਹੋਰ 3 ਮਰੀਜ਼, ਜਿਨ੍ਹਾਂ ਵਿੱਚੋਂ ਇੱਕ ਗੰਭੀਰ ਹਾਲਤ ਵਿੱਚ ਅਤੇ 2 ਦਰਮਿਆਨੀ ਸਥਿਤੀਆਂ ਵਿੱਚ ਸਨ, ਨੂੰ ਵੀ ਆਕਲੈਂਡ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
I want to acknowledge the 6 innocent people who have been attacked. 3 I understand are seriously injured. This was a violent attack. It was senseless and I am so sorry it happened. The attack began at 2:40 p.m. and was undertaken by an individual who was a known threat to New Zealand. The individual was under constant monitoring.
ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਦੱਸਿਆ ਕਿ ਪੁਲਿਸ 60 ਸਕਿੰਟਾਂ ਦੇ ਅੰਦਰ ਦਖਲ ਦੇ ਪਾਈ ਕਿਉਂਕਿ ਉਸ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਰਹੀ ਸੀ। ਸ਼੍ਰੀਮਤੀ ਆਰਡਨ ਨੇ ਕਿਹਾ ਕਿ ਉਹ ਵਿਅਕਤੀ ਸ਼੍ਰੀਲੰਕਾ ਦਾ ਨਾਗਰਿਕ ਸੀ ਜੋ 2011 ਵਿੱਚ ਦੇਸ਼ ਵਿੱਚ ਆਇਆ ਸੀ ਅਤੇ 2016 ਤੋਂ ਪਰਸਨ ਆਫ ਨੈਸ਼ਨਲ ਸਿਕਿਉਰਿਟੀ ਇੰਟਰਸਟ ਬਣਿਆ ਹੋਇਆ ਸੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਯੂਨਾਈਟਿਡ ਕਿੰਗਡਮ ਦੇ ਨਾਲ ਇੱਕ ਹੋਰ ਵੈਕਸੀਨ ਦੀ ਅਦਲਾ ਬਦਲੀ ਦੇ ਸੌਦੇ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਨੂੰ ਇਸ ਮਹੀਨੇ ਫਾਈਜ਼ਰ ਦੀਆਂ 4 ਮਿਲੀਅਨ ਹੋਰ ਖੁਰਾਕਾਂ ਪ੍ਰਾਪਤ ਹੋਣਗੀਆਂ। ਸ਼੍ਰੀ ਮੋਰਿਸਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਆਪਣੇ ਭਵਿੱਖ ਦੇ ਸਟਾਕ ਵਿੱਚੋਂ 4 ਮਿਲੀਅਨ ਖੁਰਾਕਾਂ ਵਾਪਸ UK ਨੂੰ ਦੇਵੇਗਾ।
So when you put it together, the extra 4 million from the UK brought forward, the extra 500,000 we were able to announce earlier this week, the 1 million and more that has come from Poland. All of this, I said I would leave no stone unturned, and I can tell you I've been turning over some stones in recent times to ensure that we can progress the vaccination program as quickly as we possibly can.
ਖੁਰਾਕਾਂ ਹਰੇਕ ਰਾਜ ਤੇ ਪ੍ਰਦੇਸ਼ ਦੀ ਆਬਾਦੀ ਦੇ ਆਧਾਰ ਤੇ ਪੂਰੇ ਆਸਟ੍ਰੇਲੀਆ ਵਿੱਚ ਵੰਡੀਆਂ ਜਾਣਗੀਆਂ। ਆਸਟ੍ਰੇਲੀਆ ਨੇ ਕਿਸੇ ਹੋਰ ਦੇਸ਼ ਨਾਲ ਇਹ ਦੂਜਾ ਸੌਦਾ ਕੀਤਾ ਹੈ। ਲੇਬਰ ਲੀਡਰ ਐਂਥਨੀ ਐਲਬਨੀਜ਼ੀ ਨੇ ਸੰਘੀ ਸਰਕਾਰ ਤੋਂ ਕੋਵਿਡ-19 ਟੀਕਾਕਰਨ ਕਰਵਾਉਣ ਵਾਲਿਆਂ ਲਈ ਕਿਸੇ ਕਿਸਮ ਦੇ ਇਨਾਮ ਲਈ ਮੰਗ ਕੀਤੀ ਹੈ।
A $300 incentive would increase vaccination rates, and we need to do everything possible to do just that. We need to secure booster shots now. We need to support vaccination leave, and we need to provide a safe end to lockdowns through fair access to vaccines before opening. We need to support the national plan, but deliver an effective world-class national COVID safe app.
ਸ਼੍ਰੀ ਐਲਬਨੀਜ਼ੀ ਨੇ ਆਸਟ੍ਰੇਲੀਆਈ ਲੋਕਾਂ ਨੂੰ ਰਾਸ਼ਟਰੀ ਯੋਜਨਾ ਦਾ ਸਮਰਥਨ ਕਰਨ ਦੀ ਅਪੀਲ ਵੀ ਕੀਤੀ, ਪਰ ਸੰਘੀ ਸਿਹਤ ਅਧਿਕਾਰੀਆਂ ਨੂੰ 12 ਤੋਂ 15 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਸੰਬੰਧੀ ਸਪਸ਼ਟਤਾ ਪ੍ਰਦਾਨ ਕਰਨ ਲਈ ਕਿਹਾ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੁਰੱਖਿਆ ਲਈ ਪੀਡੀਆਟ੍ਰਿਕ ਵੈਕਸੀਨ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਕਿਹਾ। ਰੋਲ ਆਊਟ ਵਿੱਚ ਹੁਣ ਤੱਕ 20.3 ਮਿਲੀਅਨ ਵੈਕਸੀਨ ਖੁਰਾਕਾਂ ਲੱਗ ਚੁੱਕੀਆਂ ਹਨ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੈਰੀ ਜੈਕਲਿਨ ਨੇ ਚੇਤਾਵਨੀ ਦਿੱਤੀ ਹੈ ਕਿ ਨਿਊ ਸਾਊਥ ਵੇਲਜ਼ ਇੱਕ ਗੰਭੀਰ ਤੇ ਚਿੰਤਾਜਨਕ ਪੰਦਰਵਾੜੇ ਦਾ ਸਾਹਮਣਾ ਕਰ ਰਿਹਾ ਹੈ। ਕੋਵਿਡ-19 ਦੇ ਰਿਕਾਰਡ 1431 ਨਵੇਂ ਕੇਸ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ, ਪਰ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਇਸ ਮੌਜੂਦਾ ਪ੍ਰਕੋਪ ਦੇ ਸਿਖਰ ਤੇ ਨਹੀਂ ਪਹੁੰਚਿਆ ਹੈ। ਇਹ ਇਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ 24 ਘੰਟਿਆਂ ਦੇ ਅੰਦਰ ਰਾਜ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਗਿਣਤੀ ਹੈ.
The worst number of cases is likely to occur in the next fortnight, because after that time, the number of vaccinations we've put into the community, especially in those local government areas of concern, will start having effect. And that's when we'll start to see case numbers go down.
ਮੌਜੂਦਾ ਪ੍ਰਕੋਪ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁਣ 119 ਤੇ ਪਹੁੰਚ ਗਈ ਹੈ. ਨਿਊ ਸਾਊਥ ਵੇਲਜ਼ ਦੇ ਜਨਤਕ ਸਿਹਤ ਆਦੇਸ਼ਾਂ ਨੂੰ ਉਲਟਾਉਣ ਦੀ ਮੰਗ ਰਾਜ ਦੀ ਸਰਵਉੱਚ ਅਦਾਲਤ ਤੱਕ ਤੇਜ਼ੀ ਨਾਲ ਅੱਗੇ ਵਧਾਈ ਜਾਵੇਗੀ. ਆਦੇਸ਼ਾਂ ਅਨੁਸਾਰ ਕੁਝ ਕਰਮਚਾਰੀਆਂ ਨੂੰ ਵੈਕਸੀਨ ਲਗਵਾਉਣਾ ਲਾਜ਼ਮੀ ਕੀਤਾ ਗਿਆ ਹੈ. ਸਿਹਤ ਮੰਤਰੀ ਬ੍ਰੈਡ ਹੈਜ਼ਰਡ ਅਤੇ ਚੀਫ ਹੈਲਥ ਆਫਿਸਰ ਡਾ. ਕੈਰੀ ਚੈਂਟ ਖਿਲਾਫ ਇਸ ਮੁਕੱਦਮੇ ਦੀ ਸੁਣਵਾਈ ਨਿਊ ਸਾਊਥ ਵੇਲਜ਼ ਸੁਪਰੀਮ ਕੋਰਟ ਵਿੱਚ ਹੋਈ. ਸਿਡਨੀ ਦੀ ਲਾਅ ਫਰਮ ਐਸ਼ਲੀ ਫ੍ਰੈਂਸੀਨਾ ਲਿਓਨਾਰਡ ਐਂਡ ਐਸੋਸੀਏਟਸ ਨੇ ਦਲੀਲ ਦਿੱਤੀ ਹੈ ਕਿ ਇਹ ਜਨਤਕ ਸਿਹਤ ਆਦੇਸ਼ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਕ ਹਨ ਅਤੇ ਜਨਤਕ ਸਿਹਤ ਆਦੇਸ਼ਾਂ ਨੂੰ ਲਾਗੂ ਕਰਨ ਲਈ ਪੁਲਿਸ ਨੂੰ ਦਿੱਤੀਆਂ ਗਈਆਂ ਵਾਧੂ ਸ਼ਕਤੀਆਂ ਵੀ. ਟਰਮ 4 ਵਿੱਚ ਵਿਦਿਆਰਥੀਆਂ ਦੇ ਕੈਂਪਸ ਵਿੱਚ ਵਾਪਸ ਆਉਣ ਤੋਂ ਪਹਿਲਾਂ ਕਲਾਸਰੂਮਾਂ ਵਿੱਚ ਹਵਾ ਦੇ ਪ੍ਰਵਾਹ ਦੀ ਜਾਂਚ ਕੀਤੀ ਜਾਵੇਗੀ. ਯੋਜਨਾ ਦੇ ਅਧੀਨ ਹਜ਼ਾਰਾਂ ਕਾਰਬਨ ਡਾਈਆਕਸਾਈਡ ਮੋਨੀਟਰਿੰਗ ਯੂਨਿਟਸ ਲਗਾਏ ਜਾਣਗੇ ਅਤੇ ਉੱਚ ਕੁਸ਼ਲਤਾ ਵਾਲੇ ਏਅਰ ਫਿਲਟਰਸ ਨਾਕਾਫੀ ਹਵਾ ਦੇ ਪ੍ਰਵਾਹ ਵਾਲੇ ਸਥਾਨਾਂ 'ਤੇ ਸਥਾਪਿਤ ਕੀਤੇ ਜਾਣਗੇ. ਉਮੀਦ ਕੀਤੀ ਜਾ ਰਹੀ ਹੈ ਕਿ ਵਿਦਿਆਰਥੀਆਂ ਦੇ ਕਲਾਸਰੂਮਾਂ ਵਿੱਚ ਵਾਪਸ ਜਾਣ ਦੀ ਯੋਜਨਾ ਅਗਲੇ ਹਫ਼ਤੇ ਘੋਸ਼ਿਤ ਕੀਤੀ ਜਾ ਸਕਦੀ ਹੈ. ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਹਵਾਈ ਪ੍ਰੀਖਣ ਪ੍ਰੋਗਰਾਮ ਚੰਗੀ ਉੱਨਤੀ ਕਰ ਰਿਹਾ ਹੈ.
The CO2 monitor program is probably one of the most important things that we'll do, and that's hundreds and hundreds, perhaps thousands of those units being put into spaces. You measure how much airflow there is. Those that have poor airflow, you put a HEPA filter, a unit that filters the air into those rooms. We are well advanced in all of our planning and our work around that, but it's not ready yet. It does take some time, but there's some significant international evidence that shows that that really does reduce the risk.
ਆਸਟ੍ਰੇਲੀਆ ਦੀ ਪਹਿਲੀ ਸਮਰਪਿਤ ਕੋਵਿਡ 19 ਟੀਕਾਕਰਨ ਬੱਸ ਖੇਤਰੀ ਵਿਕਟੋਰੀਆ ਵਿੱਚ ਲਾਂਚ ਕੀਤੀ ਜਾਵੇਗੀ. ਗੋਲਬਨ ਵੈਲੀ ਹੈਲਥ ਨੇ ਘੋਸ਼ਣਾ ਕੀਤੀ ਹੈ ਕਿ ਬੱਸ ਸਤੰਬਰ ਦੇ ਆਰੰਭ ਤੋਂ ਪੂਰੇ ਖੇਤਰ ਵਿੱਚ ਯਾਤਰਾ ਕਰੇਗੀ, ਜੋ ਫਾਈਜ਼ਰ ਅਤੇ ਐਸਟ੍ਰਾਜ਼ੈਨਿਕਾ ਦੋਵਾਂ ਦਾ ਪ੍ਰਬੰਧ ਕਰੇਗੀ. ਬੱਸ ਵਿੱਚ 3 ਪੌਡ ਹਨ ਅਤੇ ਇਹ ਡਿਸੇਬਿਲਿਟੀ ਫਰੈਂਡਲੀ ਹੈ. ਇਹ ਭੂਗੋਲਿਕ ਦੂਰੀ ਅਤੇ ਆਵਾਜਾਈ ਸਾਧਨਾਂ ਤੱਕ ਪਹੁੰਚ ਦੀ ਸਮੱਸਿਆ ਨੂੰ ਸੁਲਝਾਉਣ ਵਿੱਚ ਮਦਦ ਕਰੇਗੀ. ਏਸੀਟੀ ਸਿਹਤ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਦੇ 18 ਨਵੇਂ ਮਾਮਲੇ ਦਰਜ ਕੀਤੇ ਹਨ. 13 ਕੇਸ ਦੂਜੇ ਮਾਮਲਿਆਂ ਨਾਲ ਜੁੜੇ ਹੋਏ ਹਨ ਅਤੇ 15 ਛੂਤਕਾਰੀ ਸਥਿਤੀ ਵਿੱਚ ਭਾਈਚਾਰੇ ਵਿੱਚ ਵਿਚਰ ਰਹੇ ਸਨ. ਇਸ ਸਮੇਂ 10 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 3 ICU ਵਿੱਚ ਹਨ. ਜਿਵੇਂ ਕੈਨਬਰਾ ਤਾਲਾਬੰਦੀ ਦੇ 5ਵੇਂ ਹਫ਼ਤੇ ਵਿੱਚ ਦਾਖਲ ਹੋ ਰਿਹਾ ਹੈ, ਮੁੱਖ ਮੰਤਰੀ ਐਂਡਰਿਊ ਬਾਰਡ ਦਾ ਮੰਨਣਾ ਹੈ ਕਿ ਕੋਵਿਡ 0 ਖੇਤਰ ਦੀ ਪਹੁੰਚ ਤੋਂ ਬਾਹਰ ਨਹੀਂ ਹੈ. ਉਨ੍ਹਾਂ ਨੇ ਰਾਜਾਂ ਅਤੇ ਪ੍ਰਦੇਸ਼ਾਂ ਦੇ ਨੇਤਾਵਾਂ ਨੂੰ ਇੱਕਜੁੱਟ ਹੋਣ ਅਤੇ ਦੇਸ਼ ਨੂੰ ਦੁਬਾਰਾ ਖੋਲ੍ਹਣ ਬਾਰੇ ਜਨਤਕ ਲੜਾਈ ਨੂੰ ਖਤਮ ਕਰਕੇ ਚਿੰਤਾ ਦੇ ਮੁੱਦਿਆਂ 'ਤੇ ਉਚਿਤ ਬਹਿਸ ਕਰਨ ਦੀ ਅਪੀਲ ਕੀਤੀ.
Well, to put an end to the madness of media commentary and federal politicians' commentary about 70% being an acceptable number at which you could open up the country. We have the latest Doherty modelling that's updated for thousands and thousands of case numbers, and that points to an uncontrollable outbreak. Clear outcome out of today ought to be to end the 70% debate and turn that to the 80% debate.
ਕੁਈਨਜ਼ਲੈਂਡ ਦੀ ਪ੍ਰੀਮੀਅਰ ਐਨਾਸਟੇਸ਼ੀਆ ਪੈਲੇਸ਼ੇ ਨੇ ਰਗਬੀ ਲੀਗ ਦੇ ਅਧਿਕਾਰੀਆਂ ਅਤੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਸਰਹੱਦ ਪਾਰ ਕਰਨ ਦੀ ਆਗਿਆ ਦੇਣ ਲਈ ਮਾਫ਼ੀ ਮੰਗੀ ਹੈ. ਇਹ ਆਗਿਆ ਉਸ ਸਮੇਂ ਦਿੱਤੀ ਗਈ ਜਦੋਂ ਬਹੁਤ ਸਾਰੇ ਕੁਈਨਜ਼ਲੈਂਡ ਵਾਸੀ ਆਪਣੇ ਹੀ ਰਾਜ ਤੋਂ ਬਾਹਰ ਹਨ. ਸਿਡਨੀ ਤੋਂ ਚਾਰਟਰ ਜਹਾਜ਼ ਵਿੱਚ ਤਕਰੀਬਨ 100 ਲੋਕਾਂ ਦੇ ਸਮੂਹ ਨੂੰ ਇਜਾਜ਼ਤ ਦੇਣ ਦੇ ਫੈਸਲੇ ਦੀ ਆਲੋਚਨਾ ਕੀਤੀ ਗਈ. ਇਹ ਫਲਾਈਟ ਕੁਈਨਜ਼ਲੈਂਡ ਦੁਆਰਾ ਅੰਤਰਰਾਜੀ ਆਮਦ ਤੇ ਵਿਰਾਮ ਦੀ ਘੋਸ਼ਣਾ ਕੀਤੇ ਜਾਣ ਤੋਂ ਬਾਅਦ ਸੀ. ਸ਼੍ਰੀਮਤੀ ਪੈਲਾਸ਼ੇ ਨੇ ਮਾਫ਼ੀ ਮੰਗੀ.
And I apologize. It was not the right thing to do when we had the pause. It shouldn't have happened. Unfortunately, it did happen. And I extend my apologies to the public about that.
ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਾਈਡ ਸੁਗਾ ਅਸਤੀਫਾ ਦੇ ਦੇਣਗੇ. ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਇਸ ਮਹੀਨੇ ਦੇ ਅਖੀਰ ਵਿੱਚ ਗਵਰਨਿੰਗ ਪਾਰਟੀ ਦੀ ਲੀਡਰਸ਼ਿਪ ਲਈ ਚੋਣ ਲਈ ਨਹੀਂ ਲੜਨਗੇ, ਜਿਸ ਨਾਲ ਨਵੇਂ ਨੇਤਾ ਲਈ ਰਾਹ ਸਾਫ਼ ਹੋ ਜਾਵੇਗਾ। ਸ਼੍ਰੀ ਸੂਗਾ ਨੇ ਕਿਹਾ ਕਿ ਉਹ 29 ਸਤੰਬਰ ਨੂੰ ਆਪਣੀ ਗਵਰਨਿੰਗ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਹਿੱਸਾ ਲੈਣ ਦੇ ਇੱਛੁਕ ਨਹੀਂ ਹਨ। ਸ਼੍ਰੀ ਸੂਗਾ ਨੇ ਪਿਛਲੇ ਸਤੰਬਰ ਵਿੱਚ ਸ਼ਿੰਜ਼ੋ ਏਬ ਦੇ ਅਸਤੀਫਾ ਦੇਣ ਤੋਂ ਬਾਅਦ ਅਹੁਦਾ ਸੰਭਾਲਿਆ ਸੀ ਅਤੇ ਉਹ ਹੁਣ ਇੱਕ ਸਾਲ ਬਾਅਦ ਇਸ ਅਹੁਦੇ ਨੂੰ ਛੱਡ ਦੇਣਗੇ। ਅਤੇ ਆਓ ਹੁਣ ਸੁਣਦੇ ਹਾਂ ਖਬਰਾਂ ਖੇਡ ਸੰਸਾਰ ਦੀਆਂ। ਕੋਵਿਡ-19 ਕਾਰਨ ਆਸਟ੍ਰੇਲੀਆ ਦੇ ਚੋਟੀ ਦੇ ਗੋਲਫ ਟੂਰਨਾਮੈਂਟ 2022 ਤੱਕ ਮੁਲਤਵੀ ਕਰ ਦਿੱਤੇ ਜਾਣਗੇ। ਦ ਆਸਟ੍ਰੇਲੀਅਨ ਓਪਨ ਅਤੇ ਆਸਟ੍ਰੇਲੀਅਨ PGA ਚੈਂਪੀਅਨਸ਼ਿਪ ਪਾਬੰਦੀਆਂ ਕਾਰਨ ਦੇਰੀ ਨਾਲ ਹੋਣਗੇ। ਗੋਲਫ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਦ੍ਰਿੜ ਹੈ ਕਿ ਟੂਰਨਾਮੈਂਟ ਜਿੰਨੇ ਸੰਭਵ ਹੋ ਸਕਣ ਓਨੇ ਸੁਰੱਖਿਅਤ ਹੋਣ। ਆਸਟ੍ਰੇਲੀਅਨ PGA ਚੈਂਪੀਅਨਸ਼ਿਪ ਦਸੰਬਰ ਤੋਂ ਬ੍ਰਿਸਬੇਨ ਵਿੱਚ 13 ਤੋਂ 16 ਜਨਵਰੀ ਵਿੱਚ ਤਬਦੀਲ ਕੀਤੀ ਜਾਵੇਗੀ, ਜਦਕਿ ਨਵੰਬਰ 25 ਤੋਂ 28 ਵਾਲਾ ਸਿਡਨੀ ਵਿਚਲਾ ਆਸਟ੍ਰੇਲੀਅਨ ਓਪਨ ਜਨਵਰੀ ਦੇ ਅਖੀਰ ਜਾਂ ਫਰਵਰੀ ਤੱਕ ਧੱਕ ਦਿੱਤਾ ਗਿਆ ਹੈ। ਤੇ ਆਓ ਹੁਣ ਜਾਣਦੇ ਹਾਂ ਮੁਦਰਾ ਸਫੀਤੀ ਦੀਆਂ ਦਰਾਂ। ਇੱਕ ਆਸਟ੍ਰੇਲੀਆਈ ਡਾਲਰ US ਦੇ 74 ਸੈਂਟ ਦੇ ਬਰਾਬਰ, ਭਾਰਤ ਦੇ 54.35 ਰੁਪਏ ਦੇ ਬਰਾਬਰ ਅਤੇ ਪਾਕਿਸਤਾਨ ਦੇ 124.07 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ। ਤੇ ਆਓ ਹੁਣ ਜਾਣਦੇ ਹਾਂ ਦੇਸ਼ ਭਰ ਵਿੱਚ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਦੇਸ਼ ਭਰ ਵਿੱਚ ਮੌਸਮ ਦਾ ਅਨੁਮਾਨ ਕੁਝ ਇਸ ਤਰ੍ਹਾਂ ਲਗਾਇਆ ਗਿਆ ਹੈ। ਪਰਥ ਧੁੱਪ ਨਿਕਲੀ ਰਹੇਗੀ, ਤਾਪਮਾਨ 19 ਡਿਗਰੀ। ਐਡਲੇਡ ਅਤੇ ਮੈਲਬਰਨ ਕੁਝ ਮੀਂਹ ਪਵੇਗਾ, ਤਾਪਮਾਨ 15 ਡਿਗਰੀ। ਹੋਬਰਟ ਅਤੇ ਕੈਨਬਰਾ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 14 ਅਤੇ 15 ਡਿਗਰੀ। ਸਿਡਨੀ ਮੀਂਹ ਦੀ ਸੰਭਾਵਨਾ ਬਣਦੀ ਹੋਈ, ਤਾਪਮਾਨ 24 ਡਿਗਰੀ। ਬ੍ਰਿਸਬੇਨ ਅਤੇ ਕੇਨਸ ਮੀਂਹ ਪਵੇਗਾ, ਤਾਪਮਾਨ ਕ੍ਰਮਵਾਰ 23 ਅਤੇ 28 ਡਿਗਰੀ। ਅਤੇ ਡਾਰਵਿਨ ਸੰਭਾਵਿਤ ਮੀਂਹ, ਤਾਪਮਾਨ 34 ਡਿਗਰੀ। ਅਤੇ ਇਸ ਦੇ ਨਾਲ ਹੀ ਅੱਜ ਦਾ ਖਬਰਨਾਮਾ ਇੱਥੇ ਹੀ ਖਤਮ ਹੁੰਦਾ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।